ਸਾਖੀ 36ਵੀਂ ਗੁਰੂ ਆਗਮ। ਇਕ ਦਿਨ ਆਇਆ ਉਹ ਦਿਨ ਕਿ ਜਿਸ ਦਿਨ ਕਿਸੇ ਦੀ ਆਸ ਨਿਰਾਸਾ ਦੇ ਹੱਥ ਗਈ ਮੁੜ ਘਰ ਆ ਫੇਰਾ ਪਾਉਂਦੀ ਹੈ। ਇਕ ਸਵਾਰ ਆਇਆ, ਜੀਓ ਆਇਆ, ਡਰੋਲੀ ਵਿਚ ਆਇਆ ਤੇ ਇਹ ਸੁਧ ਲਿਆਇਆ ਕਿ ਸ੍ਰੀ ਸਤਿਗੁਰੂ ਜੀ ਨਾਨਕ ਮਤੇ ਤੋਂ ਆ ਰਹੇ ਡਰੋਲੀ ਦੇ ਨੇੜੇ ਹੀ ਆ ਪਹੁੰਚੇ ਹਨ। ਸਾਰੇ ਪਰਿਵਾਰ ਨੇ ਸੁਣੀ, ਸਾਰੇ ਆਨੰਦ ਨਾਲ ਭਰ ਗਏ, ਸਾਰੇ ਗ੍ਰਾਂ ਨੇ ਸੁਣੀ, ਸਾਰੇ ਚਾਓ ਨਾਲ ਭਰ ਗਏ, ਸਾਈਂ ਦਾਸ ਨੇ ਸੁਣੀ, ਇਸ ਤਰ੍ਹਾਂ ਸੁਣੀ, ਜਿਉ ਚਾਤਰਕ ਚਾਹੇ ਬੂੰਦ ਕੋ ਤੈਸੇ ਦਰਸ ਕੀ ਚਾਹ, ਪ੍ਰੇਮ ਮਗਨ ਠਾਡੇ ਭਇਓ ਮਨ ਮੈਂ ਤਾਰ ਉਮਾ। ਗੁਰਬਿਲਾਸ ਪ੍ਰੇਮ ਮਗਨ ਉਸੇ ਵੇਲੇ ਉੱਠ ਕੇ ਤੁਰ ਪਿਆ ਤੇ ਮਾਨੋ ਕੋਈ ਨਸ਼ਾ ਜਿਵੇਂ ਚੜ ਰਿਹਾ ਹੈ। ਗਿਰ ਗਿਰ ਪਤ ਦੇ ਸਦ ਨਾਹੀ, ਮਨੋ ਪ੍ਰੀਤ ਇਹ ਤੇ ਭਵ ਪਾਹੀ, ਇਹ ਰੰਗ ਇਸ ਰੰਗ ਵਿਚ ਬੈਠਦਾ ਉਠਦਾ, ਕਦੇ ਨੈਣਾ ਤੋਂ ਨੀਰ ਡਲਕਦਾ, ਕਦੇ ਬਹਿਸਦਾ, ਕਦੇ ਉਤਾਵਲਾ ਹੁੰਦਾ, ਕਦੇ ਰੁਕਦਾ, ਡਿੱਗਦਾ, ਟੁਰਦਾ, ਅੱਗੇ ਅੱਗੇ ਜਾਂਦਾ, ਸੜਕ ਉਤੇ ਇਕ ਥਾਂ ਬਹਿ ਹੀ ਗਿਆ, ਐਸਾ ਬੈਠਾ ਕਿ ਸਾਰੀ ਸੁਧ ਬਿਸਰ ਗਈ। ਬੈਠੋ ਪੰਥ ਪ੍ਰੇਮ ਮੈਂ ਲੀਨਾ, ਲਾਗ ਸਮਾਧ ਰੰਗ ਰਸ ਪੀਨਾ। ਗੁਰਬਿਲਾਸ ਇਧਰ ਸ਼ਹਿਰ ਦੇ ਲੋਕ ਤਿਆਰ ਹੋਏ, ਕੜਾਹ ਪ੍ਰਸਾਦ ਨਾਲ ਲੀਤਾ ਤੇ ਕੀਰਤਨ ਕਰਦੇ, ਸ਼ਬਦ ਪੜ੍ਹਦੇ, ਪ੍ਰੇਮ ਭਰੇ ਟੁਰ ਪਏ। ਘਰ ਵਿਚ ਰਾਮੋ ਜੀ ਉਨ੍ਹਾਂ ਦੇ ਸੁਖ ਸਮਾਨ ਦੀ ਤਿਆਰੀ ਵਿਚ ਲੱਗ ਪਈ। ਸੰਗਤਾਂ ਵਾਸਤੇ ਦਰੀਆਂ ਵਿਛਾਈਆਂ, ਇਸ਼ਨਾਨ ਪ੍ਰਸ਼ਾਦ ਦਾ ਪ੍ਰਬੰਧ ਕੀਤਾ। ਮਾਤਾ ਗੰਗਾ ਜੀ ਨੂੰ ਘਰ ਵਿਚ ਠਹਿਰਨਾ ਕਠਿਨ ਹੋ ਗਿਆ, ਉਤਾਵਲੇ ਚਿੱਤ ਨੂੰ ਰੋਕਦੇ ਪਰੰਤ ਗੁਰਦੁਆਰੇ ਵੱਲ ਟੁਰ ਹੀ ਪਏ। ਉਧਰ ਪ੍ਰੇਮ ਦੀਆਂ ਇਨ੍ਹਾਂ ਖਿੱਚਾਂ ਦੇ ਅੱਗੇ ਸਤਿਗੁਰੂ ਜੀ ਘੋੜੇ ਨੂੰ ਪਹੀਏ ਪਾਈ ਆ ਰਹੇ ਸਨ ਕਿ ਅਚਾਨਕ ਸੜਕ ਦੇ ਕਿਨਾਰੇ ਪਿਆਰੇ ਦੀ ਲਵਲੀਨ ਮੂਰਤੀ ਕਿਸੇ ਪ੍ਰੇਮ ਦੇ ਰੰਗ ਰਤਲੀ ਬੈਠੀ ਆਪ ਨੂੰ ਦਿਸ ਪਈ। ਘੋੜੇ ਦੀ ਰਾਸ ਖਿੱਚ ਲਈ ਤੇ ਆਪ ਹੇਠਾਂ ਉਤਰੇ ਤੇ ਧਿਆਨ ਮਗਨ ਸਾਈਂ ਦਾਸ ਦੇ ਪਾਸ ਆ ਖੜੋਤੇ। ਕਿਰਪਾ ਤੇ ਪ੍ਰੇਮ ਦੀ ਨਿਗਾਹ ਪਾਈ ਤੇ ਉਠੋ ਉਠੋ ਪਿਆਰੇ ਜੀਓ ਦਾ ਵਾਕ ਉਚਾਰਿਆ, ਪਰ ਸੁਣੇ ਕੌਣ? ਉਸ ਦੇ ਇਸ ਰੰਗ ਵਿਚ ਗੁਰੂ ਜੀ ਆਪ ਰਸੀਏ ਹੋ ਗਏ ਤੇ ਨੈਣਾ ਵਿਚ ਜਲ ਭਰ ਆਇਆ। ਸਾਈਂ ਦਾਸ ਪਿਆਰੇ ਦੇ ਧਿਆਨ ਵਿਚ ਆਏ, ਰੂਪ ਵਿਚ ਲੀਨ ਹੈ। ਸ੍ਰੀ ਗੁਰੂ ਜੀ ਉਸੇ ਰੂਪ ਵਿਚ ਹੋ ਕੇ ਆਖਿਆ, ਉਠੋ ਤੇ ਫੇਰ ਸਾਈਂ ਦਾਸ ਨੂੰ ਗਲੇ ਲਾ ਲਿਆ। ਤ੍ਰਭਕ ਕੇ ਸਾਈਂ ਦਾਸ ਦੇ ਨੈਣ ਖੁੱਲੇ, ਜਿਵੇਂ ਕੋਈ ਸੁੱਤਾ ਜਾਗਦਾ ਹੈ ਆਪਣੇ ਆਪ ਨੂੰ ਪਿਆਰੇ ਦੀ ਗਲਵਕੜੀ ਵਿਚ ਦੇਖਦੇ ਹਨ ਤੇ ਅਰਸ਼ਾਂ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਵਾਕ ਦੀ ਮਾਨੋ ਗੁੰਜਾਰ ਹੁੰਦੀ ਹੈ। ਤੇਰੀਆਂ ਭਗਤਾਂ ਭੁੱਖ ਸਦ ਤੇਰੀ ਆ, ਹਰ ਲੋਚਾ ਪੂਰਨ ਮੇਰੀ ਆ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿਚ ਲਹਿਓ ਮਿਲਾਏ ਜੀਓ। ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿਚ ਲਹਿਓ ਮਿਲਾਏ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਸਾਈਂ ਦਾਸ ਚਰਨੀ ਢਹਿੰਦਾ ਹੈ ਤੇ ਸਤਿਗੁਰੂ ਜੀ ਗਲੇ ਲਗਾਉਂਦੇ ਹਨ। ਸਾਈਂ ਦਾਸ ਫੇਰ ਟੱਠਾ, ਸਤਿਗੁਰਾਂ ਫੇਰ ਗਲੇ ਲਾਇਆ। ਤਦੋਂ ਹਰ ਗੋਬਿੰਦ ਗੁਰ ਹਰਖ ਹੋਏ, ਦਾਰ ਪੂਜਾ ਗਲ ਲਾਏ, ਤੀਨ ਕਾਲ ਸੋਜੀ ਪਰੀ ਸਾਈਂ ਦਾਸ ਤਰਾਏ। ਗੁਰੂ ਹਰਗੋਬਿੰਦ ਜੀ ਨੇ ਖੁਸ਼ ਹੋ ਕੇ ਸਾਈਂ ਦਾਸ ਨੂੰ ਗਲਵਕੜੀ ਪਾ ਗਲੇ ਲਾਇਆ। ਤਿੰਨਾਂ ਕਾਲਾਂ ਦੀ ਸੋਝੀ ਸਾਈਂ ਦਾਸ ਨੂੰ ਉਸੇ ਵੇਲੇ ਪੈ ਗਈ। ਸਾਈਂ ਦਾਸ ਤਰ ਗਿਆ। ਸਤਿਗੁਰ ਦਾ ਪਿਆਰਾ ਸਿੱਖ ਹੈ ਉਹ ਸਿੱਖ ਜਿਸ ਨੂੰ ਸਤਿਗੁਰ ਪਿਆਰ ਕਰਦਾ ਹੈ, ਜਿਸ ਨੂੰ ਸਤਿਗੁਰ ਨਦਰ ਨਾਲ ਨਿਹਾਲ ਕਰਦਾ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖ ਦੇ ਹੋ ਗਏ ਜੋ ਸਤਿਗੁਰ ਦੇ ਪ੍ਰੇਮ ਵਿਚ ਸਮਾ ਕੇ ਉਸ ਦੇ ਆਤਮਾ ਤੋਂ ਜਨਮ ਪਾ ਕੇ ਆਤਮਜ ਹੋ ਗਿਆ। ਹਾਂ, ਜੋ ਰੂਹ ਵਿਚ ਲੀਨ ਹੋ ਰੂਹ ਤੋਂ ਉਪਜੇ, ਕਿਉਂ ਨਾ ਸਭ ਤੋਂ ਵੱਡੇ ਭਾਗ ਹੋਣ ਉਸ ਦੇ। ਸਤਿਗੁਰ ਜੀ ਸਹਿਜ ਨਾਲ ਟੁਰ ਪਏ, ਖੱਬੇ ਪਾਸੇ ਸਾਈਂ ਦਾਸ ਦੀ ਬਾਂਹ ਫੜੇ ਜਾ ਰਹੇ ਹਨ, ਮਗਰ ਘੋੜਾ ਆਪੇ ਟੁਰਿਆ ਆ ਰਿਹਾ ਹੈ। ਮਿੱਠੇ ਮਿੱਠੇ ਰਸ ਪਿੰਨੜੇ ਕੀਰਤਨ ਦੇ ਸ਼ਬਦ ਹੋ ਰਹੇ ਹਨ ਤੇ ਸੁਰਤਾਂ ਦਾ ਪਿਆਰ ਸੰਗਮ ਹੋ ਰਿਹਾ ਹੈ। ਪਤਾ ਨਹੀਂ ਕਿੰਨਾ ਪਿੰਡਾ ਇਸ ਤਰ੍ਹਾਂ ਲੰਘ ਗਏ। ਤਦੋਂ ਪਤਾ ਲੱਗਾ ਜੋ ਸ਼ਬਦਾਂ ਦੀ ਕਨਕੌਰ ਦੀ ਆਵਾਜ਼ ਆ ਗਈ, ਸੰਗਤ ਡਰੋਲੀ ਦੀ ਪ੍ਰਸਾਦ ਲੈ ਆ ਮਿਲੀ। ਹੁਣ ਸਾਈਂ ਦਾਸ ਜੀ ਨੂੰ ਪੂਰੀ ਸਿੱਧ ਆਈ ਕਿ ਸਤਿਗੁਰੂ ਜੀ ਆ ਗਏ। ਸੰਗਤ ਲੈਣ ਲਈ ਪਹੁੰਚ ਗਈ। ਮੈਂ ਨਾ ਲੈਣ ਵਾਲਿਆਂ ਵਿਚ ਆਦਰ ਕਰਨ ਦਾ ਹਿੱਸਾ ਲਿਆ, ਨਾ ਨਾਲ ਆਇਆਂ ਵਿਚ ਸੇਵਾ ਕੀਤੀ। ਦਿਲ ਦੀ ਖਿੱਚ ਮੈਨੂੰ ਕਿਸ ਰਾਹੇ ਲੈ ਟੁਰੀ, ਪਰ ਆਹ ਸਾਈਂ ਦਾਸ, ਇਹੋ ਮੁਬਾਰਕ ਰਾਹ ਸੀ ਜੋ ਤੇਰੇ ਪੈਰਾਂ ਨੇ ਤੇਰੇ ਦੱਸੇ ਬਿਨਾਂ ਫੜਿਆ। ਪਿਆਰ ਦੀ ਖਿੱਚ ਵੱਜੇ ਆਪਾ ਪਿਆਰੇ ਵਿਚ, ਤੇ ਉਸ ਦੀ ਖਿੱਚ ਵਿਚ ਮਗਨ ਹੋ ਜਾਏ। ਸੰਗਤ ਵਿਚ ਪ੍ਰੇਮੀਆਂ ਤੇ ਨਾਮ ਰਸੀਆਂ ਦੀ ਪਿਆਰ ਲਹਿਰ ਸ਼ਬਦ ਗੁਨਜ਼ਾਰਵਾਂ ਨਾਲ ਵਾਯੂ ਮੰਡਲ ਨੂੰ ਸੁਹਾਵਣਾ ਕਰ ਰਹੀ ਸੀ। ਹੁਣ ਸੰਗਤ ਪ੍ਰਸ਼ਾਦ ਲੈ ਕੇ ਖੜੀ ਹੋ ਗਈ, ਸਭ ਨੇ ਮੱਥਾ ਟੇਕਿਆ। ਇਕ ਪ੍ਰੇਮੀ ਨੇ ਗੁਰੂ ਜੀ ਦੇ ਸਨਮੁਖ ਖੜੇ ਹੋ ਕੇ ਅਰਦਾਸਾ ਸੋਧਿਆ, ਪ੍ਰਸ਼ਾਦ ਆਪ ਦੀ ਭੇਟ ਹੋਇਆ, ਸਤਿਗੁਰ ਦੀ ਭੇਟ। ਹਾਂ ਚਿਰੀ ਵਿਛੁਨ ਨੇ ਸਾਹਮਣੇ ਖੜੇ ਹੱਸ ਦੇ ਤੇ ਰਸ ਦੇ, ਸਤਿਗੁਰ ਦੀ ਭੇਟ ਹੋਇਆ, ਰਸਨੀ ਲਾਇਕ ਹੋਇਆ। ਫੇਰ ਸਾਧ ਸੰਗਤ ਵਿਚ ਵਰਤਿਆ, ਸਭ ਨੇ ਪ੍ਰੇਮ ਨਾਲ ਚੱਕਿਆ ਤੇ ਸ਼ੁਕਰ ਕੀਤਾ। ਇਨੇ ਨੂੰ ਸਤਿਗੁਰ ਦੇ ਨਾਲ ਦੀ ਸੰਗਤ ਤੇ ਸੂਰਮੇ ਜੋ ਪਿੱਛੇ ਰਹਿ ਗਏ ਸੇ ਆ ਮਿਲੇ, ਇਨ੍ਹਾਂ ਵਿਚ ਵੀ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਮਗਰੋਂ ਸਤਿਗੁਰ ਜੀ ਨੇ ਸਿੱਧਾ ਧਰਮਸਾਲ ਨੂੰ ਰੁਖ ਕੀਤਾ। ਇੱਥੇ ਸਾਰੀ ਸੰਗਤ ਮਾਈ ਭਾਈ ਇਕੱਠੇ ਸਨ ਤੇ ਇੱਥੇ ਹੀ ਮਾਤਾ ਗੰਗਾ ਜੀ ਡਾਢੇ ਪਿਆਰ ਵਿਚ ਉਡੀਕ ਰਹੇ ਸੇ। ਸਤਿਗੁਰੂ, ਗੁਰੂ ਪੁੱਤਰ ਤੇ ਪਰਮ ਪਿਆਰੇ ਪੁੱਤਰ ਦੀ ਉਡੀਕ ਵਿਚ ਮਾਤਾ ਬੇਬਲ ਹੋ ਰਹੀ ਸੀ। ਆਉਂਦੇ ਸਾਰ ਪੁੱਤਰ ਨੂੰ ਗਲੇ ਲਾਇਆ, ਸਾਹਿਬ ਪੈਰਾਂ ਵੱਲ ਚੁੱਕੇ, ਪਰ ਮਾਤਾ ਨੇ ਪਿਆਰਾ ਸੀਸ ਹੱਥਾਂ ਵਿਚ ਲੈ ਕੇ ਗਲੇ ਲਾਇਆ, ਮੱਥਾ ਸੁੰਘਿਆ ਤੇ ਚਿੱਤੋਂ ਗੁਰੂ ਭਾਵਨਾ ਵਿਚ ਆਏ। ਡਾਢੇ ਆਦਮ ਦੇ ਭਾਵ ਨਾਲ ਆਦਰ ਦਿੱਤਾ, ਫੇਰ ਮਾਤਾ ਭਾਵ ਨਾਲ ਅਸੀਸਾਂ ਆਖੀਆਂ, ਪੱਲੇ ਨਾਲ ਭਰਵੱਟਿਆਂ ਤੋਂ ਗਰਦ ਝਾੜੀ, ਸਦਕੇ ਵਾਰੀ ਘੋਲੀ ਘੋਲੀ ਗਈ। ਜਦ ਪ੍ਰੇਮ ਦੀ ਚੁੱਪ ਭਾਵਨਾ ਆਪਣੇ ਪਿਆਰ ਦੇ ਆਦਰ ਦੇ ਚੁੱਕੀ ਤਾਂ ਰਸਨਾ ਖੁੱਲੀ, ਸਫ਼ਰ ਦੀ ਸੁੱਖ ਸਾਂਦ ਪੁੱਛੀ ਤੇ ਸੁਣ ਕੇ ਪ੍ਰਸੰਨ ਹੋਈ। ਹੁਣ ਆਪ ਉੱਠ ਖੜੇ ਹੋਏ, ਮਾਤਾ ਜੀ ਤੋਂ ਆਗਿਆ ਮੰਗੀ, ਪਰ ਉਹ ਨਾਲ ਹੋ ਤੁਰੇ। ਸਾਈਂ ਦਾਸ ਵੱਲ ਤੱਕੇ, ਉਹ ਸਿਰ ਨਹੁੜਾਈ ਖੜਾ ਸੀ, ਹੱਥ ਜੁੜੇ ਸਨ, ਲੱਕ ਦੁਪੱਟਾ ਬੱਝਾ ਸੀ, ਮੱਥੇ ਤੇ ਨਾਮ ਦੀ ਦਮਕਾਰ ਸੀ ਤੇ ਨੈਣਾ ਵਿਚ ਲਿਵ ਦੀ ਚਮਕਾਰ ਸੀ। ਸਤਿਗੁਰ ਤੱਕੇ, ਹੱਸੇ ਤੇ ਬੋਲੇ, ਚਲੋ ਭਾਈ ਸਾਈਂ ਦਾਸ ਜੀ। ਸਤਿਗੁਰ ਇਹ ਕਹਿ ਕੇ ਟੁਰ ਪਏ, ਸਾਈਂ ਦਾਸ ਨਾਲ ਹੋ ਤੁਰਿਆ। ਸਤਿਗੁਰ ਦਾ ਪਰਿਵਾਰ ਨਵੇਂ ਰਚੇ ਮੰਦਰ ਵਿਚ ਸੀ। ਰਾਮੋ ਦਲੀਜਾਂ ਵਿਚ ਖੜੀ ਰਾਹ ਤੱਕ ਰਹੀ ਸੀ, ਨੈਣਾ ਦੇ ਛਮਾ ਛਮ ਭਰੇ ਹੰਝੂ ਉਸ ਨਵੇਂ ਮਹਿਲ ਦੀਆਂ ਦਲੀਜਾਂ ਤੇ ਮਾਨੋ ਤੇਲ ਚੋ ਰਹੇ ਸਨ। ਰਾਮੋ ਦੀ ਆਪਣੀ ਪਿਆਰ ਭਰੀ ਸੁਰਤ ਬੂਹੇ ਦੇ ਪੱਤਰਾਂ ਦੇ ਬੰਧਨ ਵਾਰਾਂ ਵਿਚ ਇਕ ਸ਼ਿੰਗਾਰ ਬਣ ਰਹੀ ਸੀ। ਜੀ ਆਇਆ ਕਰਨ ਨੂੰ ਆਰਤੀ ਉਤਾਰਨ ਦਾ ਸਮਾਨ, ਪਿਆਰ ਦੀਆਂ ਕਾਂਗਾਂ ਵਿਚ ਕਿਸ ਨੂੰ ਯਾਦ ਸੀ। ਹਿਰਦੇ ਦੇ ਪ੍ਰੇਮ ਤਰੰਗ ਆਰਤੀ ਕਰ ਰਹੇ ਸਨ ਕਿ ਮਰਮਾ ਦੇ ਜਾਣੂ ਆ ਪਹੁੰਚੇ। ਇਕ ਪਲ ਅਝਕ ਗਏ, ਘਰ ਵੱਲ ਤੱਕੇ ਤੇ ਬੋਲੇ, ਸੇ ਅਸਥਲ ਸੋਏ ਨ ਚੌਬਾਰੇ, ਸੋ ਅਸਥਲ ਸੋਏ ਨ ਚੌਬਾਰੇ। ਫਿਰ ਅੱਗੇ ਵਧੇ, ਧੰਨ ਗੁਰੂ ਨਾਨਕ ਮੂੰਹ ਥੀ ਨਿਕਲਿਆ, ਦਲੀਜਾਂ ਵਿਚ ਪੈਰ ਧਰਿਆ, ਇਕ ਪੈਰ ਅੰਦਰ ਸੀ ਇਕ ਬਾਹਰ, ਕਿ ਰਾਮੋ ਤੇ ਸਾਈਂ ਦਾਸ ਇਕ ਇਕ ਚਰਨ ਪਰ ਬੇਬਲ ਹੋ ਕੇ ਢਹਿ ਪਏ, ਲਿਪਟ ਗਏ ਤੇ ਰਸ ਰੰਗ ਵਿਚ ਰੱਤੇ ਗਏ। ਇਸ ਸੁਖ, ਇਸ ਆਨੰਦ, ਇਸ ਭਗਤ ਯੋਗ, ਇਸ ਪ੍ਰੇਮ ਯੋਗ ਵਿਚ ਭਾਗੇ ਭਰੀ ਛਿਨ ਲੰਘੀ, ਉਹ ਛਿਨ ਲੰਘੀ ਜੋ ਕਾਲ ਤੋਂ ਪਰੇ ਲੈ ਜਾਂਦੀ ਹੈ ਤੇ ਪਿਆਰੇ ਨਾਲ ਜਾ ਮਿਲਦੀ ਹੈ। ਸਤਿਗੁਰ ਨੇ ਸਿਰਾਂ ਤੇ ਪਿਆਰ ਦਿੱਤਾ ਤੇ ਅਸੀਸ ਦਿੱਤੀ, ਧੰਨ ਸਿੱਖੀ ਨਿਹਾਲ। ਸਤਿਗੁਰ ਜੀ ਧੰਨ ਸਿੱਖੀ ਕਹਿੰਦੇ ਅੱਗੇ ਵਧੇ ਤੇ ਆਪੋ ਵੀ ਆਪਣੇ ਲਈ ਡੱਠੇ, ਕਣਕ ਤੇ ਜਾ ਬਿਰਾਜੇ। ਇਕ ਵੇਰ ਫੇਰ ਰਾਮੋ ਤੇ ਸਾਈ ਦਾਸ ਨੇ ਚਰਨ ਪਰਸੇ, ਮਸਤਕ ਸਫਲ ਕੀਤਾ, ਪਦ ਪੰਕਜ ਪ੍ਰੇਮ ਭਰੇ ਹੰਝੂਆਂ ਨਾਲ ਧੋਤੇ। ਫੇਰ ਰਾਮੋ ਉੱਠੀ ਤੇ ਛੇਤੀ ਨਾਲ ਜਾ ਕੇ ਸਤਿਗੁਰ ਦੇ ਪਰਿਵਾਰ ਆਪਣੀ ਭੈਣ ਆਦਿਕ ਨੂੰ ਲੈ ਆਈ ਤੇ ਚਰਨ ਕਮਲਾਂ ਤੇ ਲਟਾ ਦਿੱਤਾ। ਸਗਲ ਦੇ ਦਾਤੇ ਸਗਲ ਕੇ ਪ੍ਰਤਪਾਲਕ ਜੀ ਨੇ ਆਸ਼ੀਰਵਾਦ ਦਿੱਤੀ, ਸੁਖ ਸਾਂਦ ਪੁੱਛੀ, ਮੇਰਾ ਨਾਲ ਨਿਹਾਲ ਕੀਤਾ। ਰਾਮੋ ਲੰਗਰ ਵਿਚ ਚਲੀ ਗਈ, ਸਾਈਂ ਦਾਸ ਜੀ ਨੇ ਇਸ਼ਨਾਨ ਦੀ ਤਿਆਰੀ ਕਰਵਾਈ ਤੇ ਸੰਗਤ ਸਾਰੀ ਆ ਜੁੜੀ। ਚੰਦ ਤਾਰਿਆਂ ਦੇ ਪਰਿਵਾਰ ਵਿਚ ਸੂਰਜ ਤਾਰੇ, ਸਤਾਰੇ, ਗ੍ਰਹਿਾਂ, ਨਛੱਤਰਾਂ, ਰਾਸੀਆਂ ਦੇ ਪਰਿਵਾਰ ਵਿਚ ਬੈਠੇ ਸੂਰਜਾਂ ਦੇ ਸੂਰਜ ਜੀ ਇਸ ਪਾਪਮਈ ਧਰਤੀ ਉਤੇ ਮੇਹਰਾਂ ਵਾਲੇ ਤੇ ਸ਼ਹਿਬਰਾਂ ਵਾਲੇ ਚਾਨਣੇ ਨਾਲ ਰੱਬੀ ਜੋਤ ਜਗਾਏ ਸੁਭਾਵਿਮਾਨ ਹੋ ਰਹੇ ਹਨ। ਹਰ ਸਿੱਖ ਆ ਕੇ ਮੱਥਾ ਟੇਕਦਾ ਹੈ ਤੇ ਆਪਣਾ ਪਿਆਰ ਅਰਪਣ ਕਰਦਾ ਹੈ। ਹਰ ਸਿੱਖ ਨੂੰ ਨਾਮਦਾਨ ਦੀ ਅਸੀਸ ਮਿਲਦੀ ਹੈ। ਸਤਿਗੁਰ ਦਾ ਚਿੱਤ ਸਿੱਖਾਂ ਦੇ ਚਿੱਤ ਨੂੰ ਆਪਣੇ ਅੰਦਰਲੇ ਜਜ਼ਬੇ ਨਾਲ ਉਨਮਨ ਕਰਦਾ ਹੈ। ਹਾਂ, ਚਿੱਤਾਂ ਵਿਚ ਚਿੱਤ ਦਾ ਹਿਲੋਰਾ ਦੇ ਕੇ ਰੱਬੀ ਆਨੰਦ ਦਾਨ ਕਰ ਰਿਹਾ ਹੈ। ਸੁਰਤ ਨਾਲ ਸਿੱਖਾਂ ਦੀ ਸੁਰਤ ਨੂੰ ਚਾ ਕੇ ਭਾਵ ਸਾਗਰ ਤੋਂ ਉੱਚਾ ਕਰਕੇ ਸੰਸਿਆ ਦੀਆਂ ਲਹਿਰਾਂ ਤੋਂ ਉਚਾ ਕੇ ਉਨਮਨ ਕਰ ਰਿਹਾ ਹੈ। ਗਗਨਾਂ ਦਾ ਤਾਰੂ ਬਣਾ ਰਿਹਾ ਹੈ। ਸੁਰਤ ਇਉਂ ਸਬਕ ਲੈਂਦੀ ਉੱਚੀ ਹੋ ਰਹੀ ਹੈ, ਤਰ ਰਹੀ ਹੈ। ਜੀਵ ਨਾਲ ਪੜਾਈ ਤੇ ਕੰਨਾਂ ਨਾਲ ਸੁਣ ਕੇ ਜੀਵ ਨਾਲ ਪੜੀ ਵਿਦਿਆ ਬੁੱਧੀ ਨੂੰ ਵਧਾਉਂਦੀ ਹੈ, ਬੁੱਧੀ ਨੂੰ ਤਿੱਖਿਆ ਕਰਦੀ ਹੈ। ਬ੍ਰਹਮ ਵਿਦਿਆ ਦੇਵੀ ਪੜਨ ਮਾਤਰ ਨਾਲ ਬੁੱਧੀ ਤੇ ਮਨ ਤ੍ਰਿਖੇ ਤੇ ਵਧੇਰੇ ਜਾਣਨਹਾਰ ਹੋ ਜਾਂਦੇ ਹਨ, ਪਰ ਮਨ ਤਦੇ ਹੀ ਉਨਮਨ ਹੁੰਦਾ ਹੈ ਜਦੋਂ ਅਮਲ ਕਰੇ ਜਾਂ ਜਦੋਂ ਉਨਮਨ ਵਾਲਾ ਦਾਤਾ ਦੂਸਰੇ ਦੇ ਮਨ ਨੂੰ ਆਪਣੇ ਮਨ ਨਾਲ ਉੱਚਾ ਕਰਕੇ ਦੱਸ ਦੇਵੇ ਕਿ ਆਹ ਹੈ ਟਿਕਾਣਾ, ਜਿੱਥੇ ਸਦਾ ਮਨ ਰਹੇ, ਜਿੱਥੇ ਸੁਰਤ ਰਹੇ ਸੋਚ ਵਿਚਾਰ ਤੋਂ ਉੱਚੀ ਰਸ ਦੇਸ਼ ਵਿਚ। ਇਹ ਹੈ ਬ੍ਰਹਮ ਵਿਦਿਆ ਦਾ ਦਾਨ। ਉੱਚਾ ਮਨ ਨੀਵੇਂ ਮਨ ਨੂੰ ਉੱਚਾ ਕਰ ਜਾਂਦਾ ਹੈ। ਤਾਰੂ ਤਰਨ ਦੀ ਜਾਚ ਸਿਖਾ ਦਿੰਦਾ ਹੈ, ਤਾਰ ਦਿੰਦਾ ਹੈ ਖੇੜੇ ਵਾਲਿਆ ਅਣਖਿੜਿਆ ਮੁਰਝਾਇਆ ਕੁਮਲਾਇਆ ਤੇ ਸੁੱਕ ਰਿਹਾ ਨੂੰ ਖਿੜਾ ਜਾਂਦਾ ਹੈ। ਹਾਂ, ਕਰਕੇ ਦਿਖਾ ਜਾਂਦਾ ਹੈ। ਉੱਚਾ ਮਨ ਨਿਰਾ ਗੱਲਾਂ ਨਾਲ ਪੱਥਰ ਨਹੀਂ ਚਾਹੁੰਦਾ, ਦਿਲਾਂ ਦੇ ਰਸਤੇ ਦਿਲਾਂ ਨੂੰ ਚਾਹ ਜਾਂਦਾ ਹੈ, ਜਿਵੇਂ ਟੱਠਿਆਂ ਛੱਪਰਾਂ ਨੂੰ ਥੰਮੀਆਂ ਚਾਹ ਜਾਂਦੀਆਂ ਹਨ। ਨਿਰੇ ਪੜਨ ਪੜਾਉਣ ਨਾਲ ਸਮਝ ਤ੍ਰਿਖੀ ਹੁੰਦੀ ਹੈ, ਪਰ ਸੁਰਤੇ ਦੀ ਸੁਰਤ ਨਾਲ ਕਰਾਈ ਪੜਾਈ ਆਪੇ ਨੂੰ ਇਕ ਉਚਿਆਈ ਤੇ ਲੈ ਜਾਂਦੀ ਹੈ, ਜੋ ਉਚਿਆਈ ਕਿ ਹੰਕਾਰ ਨਹੀਂ ਪਰ ਆਤਮ ਪਦ ਹੈ। ਹਾਂ, ਦਾਤੇ ਨੇ ਜੋ ਪਿਆਰੇ ਆਏ ਸਾਰਿਆਂ ਦੇ ਮਨ ਨੂੰ ਇਕ ਹਲੋਰਾ ਦਿੱਤਾ, ਕਿੰਨਾ ਕਿੰਨਾ ਮਨਾ ਤੇ ਪੰਡਾਂ ਬੰਨ ਕੇ ਨਹੀਂ ਕਿਣਕਾ। ਹਾਂ ਜੀ, ਕਿਣਕਾ ਕਿਣਕਾ ਉਂਜ ਵੀ ਤਾਂ ਗੁਰਮੁਖ ਨਾਮ ਦੀ ਇਕ ਕਣੀ ਹੀ ਦੇ ਕੇ ਉਧਾਰ ਕਰਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਇਕ ਕਣੀ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਇਕ ਕਣੀ। ਜੀਓ ਇਕ ਕਣੀ, ਕਣੀ ਜਿਉਂਦੀ ਜਾਗਦੀ ਮਗਦੀ ਦਗਦੀ ਭਖਦੀ ਆਤਮ ਜੀਵਨ ਰੂਹਾਨੀ ਜੀਵਨ ਦੀ ਜੀਵਨ ਕਣੀ ਦਾਨ ਦੇ ਕੇ ਮੁਰਦੇ ਜਵਾ ਰਿਹਾ ਹੈ। ਧੰਨ ਜੀਵਾਲਣਹਾਰ, ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਸੂਹੀ ਮਹਲਾ ਪੰਜਵਾਂ। ਜੀ ਧਨ ਹਨ, ਜੀ ਦਾਨ ਦੀ ਕਣੀ ਇਕ ਕਿਣਕਾ ਦਾਨ ਕਰਨ ਵਾਲੇ, ਪਰ ਧਨ ਹਨ ਉਹ ਜਿਨ੍ਹਾਂ ਇਹ ਇਕ ਕਿਣਕਾ ਪਾਇਆ। ਕਿਣਕਾ ਏਕ ਜਿਸ ਜੀ ਬਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੇ। ਕਿਣਕਾ ਏਕ ਜਿਸ ਜੀ ਬਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੇ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਕ ਕਿਣਕਾ ਪਰ ਜੀਵਨ ਨਾਲ ਮੁਰਦਾ ਜੀ ਉੱਠਦਾ ਹੈ, ਇਕ ਕਿਣਕਾ ਨਹੀਂ ਤਾਂ ਮੁਰਦਾ ਹੈ। ਇਕ ਕਿਣਕਾ ਅੰਦਰ ਆ ਵਸਿਆ ਤਾਂ ਮੁਰਦਾ ਜੀ ਉੱਠਿਆ, ਮਹਿਮਾ ਵਾਲਾ ਹੋ ਗਿਆ। ਹਾਂ ਜੀ, ਜਿੱਥੇ ਨਾਮ ਆ ਵਸਿਆ, ਰੱਬ ਆ ਵਸਿਆ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਜਿੱਥੇ ਨਾਮ ਆ ਵਸਿਆ, ਉਥੇ ਹੀ ਸਾਈ ਆ ਵਸਿਆ। ਉਹ ਕਿਣਕਾ ਰੱਬੀ ਜੀਵਨ ਹੈ, ਉਹ ਕਿਣਕਾ ਹੀ ਹੈ ਜੋ ਅੰਦਰ ਸਾਈ ਵਸਦਾ ਹੈ। ਵਸੇ ਤਾਂ ਅਸੀਂ ਜੀਵੇ, ਨਾ ਵਸੇ ਤਾਂ ਅਸੀਂ ਥੋਥਰ ਤੁਕੇ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੋਨੇ ਸੇ ਮੁਖਾ। ਸੁੰਜੇ ਮੂੰਹ ਵਾਲੇ ਮੁਰਦਾਰ, ਪਰ ਜੀਵੇ ਕੌਣ। ਸੋ ਜੀਵਿਆ ਜਿਸ ਮਨ ਵਸਿਆ, ਸੋਏ ਨਾਨਕ ਅਵਰ ਨਾ ਜੀਵੈ ਕੋਇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਇ ਕੋਈ ਤੁਰਦੇ ਫਿਰਦੇ ਖਾਂਦੇ ਪੀਂਦੇ ਹੱਸਦੇ ਬੋਲਦੇ ਜਿਉਂਦੇ ਹਨ ਇਹ ਤਾਂ ਜਠਾ ਅਗਨੀ ਦੇ ਚੁੱਲ੍ਹੇ ਬਲ ਰਹੇ ਹਨ ਇਨ੍ਹਾਂ ਵਿਚ ਅਨ ਆਲਕ ਬਾਲਣ ਬਲਣ ਦਾ ਕਾਰਜ ਹੋ ਰਿਹਾ ਹੈ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਸਿਮਰਨ ਤੋਂ ਬਿਨਾਂ ਜੋ ਜੀਉਣਾ ਹੈ ਇਹ ਬਲਣ ਦਾ ਕੰਮ ਹੋ ਰਿਹਾ ਹੈ ਜਠਰਾ ਅਗਨੀ ਦਾ ਬਲਣਾ ਜੀਵਿਆ ਉਹ ਜਿਸ ਕਿਣਕਾ ਪਾਇਆ ਇਹ ਕਿਣਕਾ ਆਪੇ ਭਾਂਬੜ ਹੋ ਬਲਿਆ ਜੀਵਨ ਰੱਬੀ ਇਲਾਹੀ ਰੂਹਾਨੀ ਆਤਮਕ ਜੀਵਨ ਹੋ ਗਿਆ ਜੋ ਰੱਬ ਵਿਚ ਜੀਵਿਆ ਸੋ ਜੀਵਿਆ ਬਾਕੀ ਤਾਂ ਸੁੱਤੇ ਪਏ ਮੁਰਦੇ ਸਮਾਨ ਹਨ ਕਿਸੇ ਚੁੱਲ੍ਹੇ ਵਿਚ ਲੱਕੜਾਂ ਬਲ ਰਹੀਆਂ ਹਨ ਇਸ ਸਰੀਰ ਦੇ ਚੁੱਲ੍ਹੇ ਵਿਚ ਦਾਣੇ ਫਲ ਫੁੱਲ ਫਲੀਆਂ ਮੇਵੇ ਬਣ ਗਏ ਕਦੇ ਨਾ ਮਰਨ ਵਾਲੇ ਹਰ ਥਾਂ ਵਿਆਪਕ ਰੱਬੀ ਜੀਵਨ ਦੇ ਨੂਰ ਤੋਂ ਤੇ ਹਰ ਥਾਂ ਠਾਠਾਂ ਮਾਰ ਰਹੇ ਇਲਾਹੀ ਜੀਵਨ ਦੇ ਸਮੁੰਦਰ ਤੋਂ ਜੋ ਭੁੱਲ ਵਿਚ ਵਿੱਥ ਵਿਚ ਰਹੇ ਸੋ ਕਾਹਦੇ ਜੀਵੇ ਜੀਵੇ ਉਹ ਜੋ ਸਦਾ ਜਿਉਂਦੇ ਤੇ ਕਦੇ ਨਾ ਮਰਨ ਹਾਰ ਸਾਈਂ ਦੇ ਚਰਨਾਂ ਵਿਚ ਲੱਗੇ ਲੱਗੇ ਤੇ ਫੇਰ ਸਦਾ ਅੰਤਰ ਆਤਮੇ ਲੱਗੇ ਹੀ ਰਹੇ ਨਾ ਵਿਛੜੇ ਪਰ ਨਾ ਵਿਛੜੇ ਲੱਗੇ ਕਿੰਜ ਨਾਮ ਜਪ ਕੇ ਸਾਹਿਬ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਨੂੰ ਪ੍ਰਾਪਤ ਹੋ ਉਨ੍ਹਾਂ ਤੋਂ ਇਕ ਕਿਣਕਾ ਲੈ ਕੇ ਹਾਂ ਜੇ ਹੋਰ ਨਹੀਂ ਤਾਂ ਕਿਸੇ ਕਿਣਕੇ ਵਾਲੇ ਤੋਂ ਉਸ ਕਿਣਕੇ ਦਾ ਕਿਣਕਾ ਦਾਨ ਲੈ ਕੇ ਜਿਉਂਦੇ ਕਿਣਕੇ ਦੇ ਕਿਣਕੇ ਦਾ ਕਿਣਕਾ ਜੋ ਲੈ ਕੇ ਸਿਮਰਨ ਵਿਚ ਆਏ ਜੀਓ ਪਏ ਜੀਵਨ ਕਣੀ ਜੋ ਅੰਦਰ ਲੰਘ ਗਈ ਉਹ ਜੀਵਨ ਦੀ ਜਵਾਲਾ ਬਾਲ ਦੇਵੇਗੀ ਜਿਵੇਂ ਅੱਗ ਦੀ ਇਕ ਕਣੀ ਜਿਉਂਦੀ ਹੈ ਉਹ ਕਣੀ ਮਗਦੀ ਹੈ ਤੇ ਜਿੱਥੇ ਲੱਗੇ ਉਹ ਅਲਾਂਬੇ ਬਾਲ ਦਿੰਦੀ ਹੈ ਹਾਂ ਆਓ ਸ਼ਰਨ ਸਤਿਗੁਰੂ ਦੀ ਤੇ ਛੱਡੋ ਹਉ ਦੀ ਟੇਕ ਸਮਝ ਦੇ ਗੋਰਖ ਧੰਦੇ ਚਾਤਰ ਤਾਂ ਕਰਦੇ ਹਨ ਪਰ ਕਲਿਆਣ ਸਿਮਰਨ ਵਿਚ ਹੈ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾ ਬਿਆਪੈ ਜਾਂ ਕੋ ਓਟ ਤੁਹਾਰੀ ਹੈ ਯਾਦ ਵਿਚ ਸਦਾ ਸੁਖ ਹੈ ਸਾਈ ਦੀ ਯਾਦ ਵਿਚ ਜੀਵੋ ਉਠਤ ਬੈਠਤ ਸੋਵਤ ਨਾਮ ਵਿਚ ਰਹੋ ਦਮ ਦਮ ਸਾਈ ਨੂੰ ਸੰਭਾਲੋ ਜਾਗੋ ਇਸ ਗ੍ਰਹਿ ਮੈਂ ਸਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਜਾਗੋ ਜਾਗ ਯਾਦ ਹੈ ਸਾਈ ਦੀ ਨਿਰੰਤਰ ਯਾਦ ਪਿਆਰੇ ਨੂੰ ਕਦੇ ਨਾ ਭੁੱਲਣ ਵਾਲੀ ਯਾਦ ਹਾਂਜੀ ਦਾਤਾ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਜੀਵਨ ਕਣੀਆਂ ਦਾਨ ਕਰਦੇ ਗੁਰੂ ਤੇ ਗੁਰਮੁਖ ਦੋਹਾਂ ਪਦਾਂ ਵਿਚ ਬੈਠੇ ਜੀ ਦਾਨ ਦੇ ਰਹੇ ਹਨ ਕਰੋੜਾਂ ਦਾ ਉਧਾਰ ਕਰ ਰਹੇ ਹਨ ਇਹ ਸੀ ਪ੍ਰਵੇਸ਼ ਸਾਈ ਦਾਸ ਦੇ ਘਰ ਵਿਚ ਇਹ ਸੀ ਜੱਟ ਜਾਂ ਚੱਟ ਜਾਂ ਡੱਠਣੀ ਜੋ ਸਾਈ ਦਾਸ ਦੇ ਮਕਾਨ ਤੇ ਹੋਈ ਘਰ ਛੱਡਣੇ ਰਹੇ ਨਾ ਕੋਈ ਸਾਈ ਦਾਸ ਕਦੋਂ ਘਰ ਬਣਾਉਂਦਾ ਸੀ ਇਹ ਤਾਂ ਸਤਿਗੁਰ ਦੇ ਚਰਨ ਪੈਣ ਲਈ ਬਣਾਇਆ ਸੀ ਘਰ ਦਾਤੇ ਲਈ ਰਚਿਆ ਆਪ ਸੇਵਕ ਹੋ ਕੇ ਆਇਆ ਤੇ ਲੰਗਰ ਕਾਹਦਾ ਲਾਇਆ ਦਾਨ ਕਾਹਦਾ ਹੋਇਆ ਅਨੇਕਾਂ ਜੀਵ ਜੀ ਦਾਨ ਪਾ ਗਏ ਖੁਸ਼ੀਆਂ ਵਿਚ ਆਏ ਸਤਿਗੁਰ ਨੇ ਰੱਬੀ ਖਜ਼ਾਨੇ ਲੁਟਾ ਕੇ ਹਰ ਆਏ ਨੂੰ ਜਿਉਂਦਾ ਕਿਣਕਾ ਦੇ ਕੇ ਸਿਮਰਨ ਵਿਚ ਯਾਦ ਵਿਚ ਨਾਮ ਵਿਚ ਲਿਬ ਵਿਚ ਜਵਾ ਦਿੱਤਾ ਧੰਨ ਸਾਈ ਦਾਸ ਧੰਨ ਰਾਮੋ ਤੇ ਧੰਨ ਘਰ ਦਾ ਉਸਾਰਨਾ ਤੇ ਧੰਨ ਉਸ ਦੀ ਜੱਠ ਦਾ ਹੋਣਾ ਆਤਮ ਰਸੀਆਂ ਦੇ ਸਾਰੇ ਕੌਤਕ ਆਤਮ ਰੰਗ ਵਿਚ ਰੰਗੇ ਹੋਏ ਹੁੰਦੇ ਹਨ ਇਨ੍ਹਾਂ ਨੂੰ ਲੰਗਰ ਤਿਆਰ ਹੋ ਗਿਆ ਸਤਿਗੁਰੂ ਜੀ ਇਸ਼ਨਾਨ ਕਰਕੇ ਚੌਂਕੀ ਤੇ ਆ ਬੈਠੇ ਆਏ ਜੀਆਂ ਦੀਆਂ ਪੰਗਤਾਂ ਲੱਗ ਗਈਆਂ ਤੇ ਪ੍ਰਸਾਦ ਸਭ ਦੇ ਅੱਗੇ ਪਰੋਸਿਆ ਗਿਆ ਦਾਤੇ ਨੇ ਆਪ ਛਕਿਆ ਰਾਮੋ ਤੇ ਸਾਈ ਦਾਸ ਪਾਸ ਬੈਠੇ ਆਪ ਛਕਾ ਰਹੇ ਹਨ ਸਾਈ ਦਾਸ ਜੀ ਹੁਣ ਪੱਖਾ ਚੱਲਦੇ ਹਨ ਹੁਣ ਕੋਈ ਭੋਜਨ ਅੱਗੇ ਤਰਦੇ ਹਨ ਹੁਣ ਖੁਸ਼ ਹੁੰਦੇ ਹਨ ਹੁਣ ਨੈਣ ਭਰ ਲੈਂਦੇ ਹਨ ਸਾਕਾਦਾਰੀ ਦਾ ਮਾਣ ਹੈ ਨਹੀਂ ਪੂਰਨ ਰੂਪ ਕਰਕੇ ਦਰਸ਼ਨ ਪਾ ਰਹੇ ਹਨ ਸਨਬੰਦੀ ਹੈ ਗੁਰੂ ਹਮਾਰੇ ਇਹ ਨਿਸ਼ਚਾ ਉਰ ਤੇ ਨਿਰਵਾਰੇ ਪ੍ਰਭ ਲਖਿਓ ਸਭ ਜਗ ਕੋ ਸੋਮੀ ਆਯੋ ਹਮੇ ਉਧਾਰਨ ਕਾਮੀ ਦੀਨ ਬੰਧੂ ਜੇ ਨਾਮ ਵਿਚਾਰੈ ਬਸੀ ਪ੍ਰੇਮ ਕੇ ਸਕਲ ਵਿਚਾਰੈ ਤੀਨ ਲੋਕ ਪਤਤੀ ਇਹ ਮੂਰਤ ਸਿੱਖਣ ਵਤਸਲ ਸੁੰਦਰ ਸੂਰਤ ਇਮ ਨਿਸ਼ਚੈ ਲਖ ਸ੍ਰੀ ਗੁਰ ਪੂਰੇ ਭਏ ਪ੍ਰਸੰਨ ਚਰਤ ਜਿਨ ਰੂਰੇ ਅਪਰ ਕਾਮਨਾ ਜਿਨ ਕੈ ਨਾਹੀ ਰਿਦਾ ਬਿਮਲ ਕਰ ਦੀਨ ਸਤਾਹੀ ਸੂਰਜ ਪ੍ਰਕਾਸ਼ ਇਸ ਪਰਮ ਨਿਰਮਲ ਪਰਮ ਨਿਸ਼ਕਾਮ ਪਰਮ ਪ੍ਰੇਮ ਵਾਲੀ ਅਨਿਨ ਭਗਤੀ ਦੀ ਗਤੀ ਵਾਲੇ ਦੰਪਤੀ ਕਿਸ ਉੱਚੀ ਭਾਵਨਾ ਵਿਚ ਸੇਵਾ ਕਰ ਰਹੇ ਹਨ ਪ੍ਰਸ਼ਾਦ ਛਕ ਕੇ ਸਤਿਗੁਰਾਂ ਨੇ ਠੰਡਾ ਜਲ ਪੀਤਾ ਹੱਥ ਧੋਤੇ ਰੁਮਾਲ ਹੱਥ ਪੂੰਜਣ ਲਈ ਸਾਈ ਦਾਸ ਨੇ ਅੱਗੇ ਕੀਤਾ ਤਦ ਸਤਿਗੁਰ ਇਕ ਅਚਰਜ ਪਿਆਰ ਤੇ ਮੇਹਰ ਵਿਚ ਆਏ ਇਕ ਹੋਰ ਦਮਕ ਦਮਕ ਦੇ ਮੱਥੇ ਤੇ ਨੈਣਾ ਵਿਚ ਆਈ ਤੇ ਕਰੋ ਬਚਨ ਔਰ ਭਾਓ ਜੋ ਤੇਰਾ ਹੋਹੇ ਨਾ ਅਵਤੇ ਭਵ ਜਲ ਫੇਰਾ ਅਤ ਪ੍ਰਸਾਨ ਮੋਕੋ ਤੁਮ ਕੀਨਾ ਪਰਮ ਗਤੀ ਸੁਭ ਬਰਬ ਤੋ ਦੀਨਾ ਵਾਕ ਸੁਣ ਕੇ ਪਤਾ ਨਹੀਂ ਕੀ ਹੋਇਆ ਕਿਸੇ ਰੰਗ ਵਿਚ ਪ੍ਰੇਮੀ ਚਰਨ ਕਮਲਾਂ ਤੇ ਢਹਿ ਪਏ ਅੱਗੇ ਹੀ ਪੂਰਨ ਸਨ ਹੁਣ ਤਾਂ ਅਪਰ ਅਪਾਰ ਵਿਚ ਇਕ ਗੋਤਾ ਆਇਆ ਕਪਾਟ ਖੁੱਲ ਗਏ ਆਪਾ ਆਪੇ ਦੇ ਦੇਸ਼ ਉੱਡ ਪਹੁੰਚਿਆ ਕੌਣ ਕਹੇ ਉਸ ਕੁਛ ਨੂੰ ਜੋ ਕੁਛ ਕਿ ਹੁਣ ਉਨ੍ਹਾਂ ਤੇ ਵਾਪਰਿਆ ਨਹੀਂ ਹੋਣਾ ਬਿਲਾ ਗਿਆ ਅਣਹੋਣਾ ਮਿਟ ਗਿਆ ਤੇ ਸ਼ਾਂਤ ਸੁਖ ਸਹਿਜ ਯਥਾਰਥ ਅਸਲੀ ਪੂਰਨ ਪਦ ਅਪਦ ਤੋਂ ਪਰੇ ਦਾ ਰੰਗ ਵਰਤ ਗਿਆ ਜੋ ਅਵਨਾਸ਼ ਹੋਂਦ ਹੈ ਸਤ ਹੈ ਸਤਿਗੁਰ ਜੀ ਨੇ ਹੁਣ ਡਰੋਲੀ ਡੇਰੇ ਲਾ ਦਿੱਤੇ ਇੱਥੇ ਹੀ ਸਤਸੰਗ ਦਾ ਪ੍ਰਵਾਹ ਚੱਲ ਪਿਆ ਮਾਲਵੇ ਦੇ ਇਰਦ ਗਿਰਦ ਦੀਆਂ ਸੰਗਤਾਂ ਇੱਥੇ ਹੀ ਆਉਣ ਲੱਗ ਪਈਆਂ ਅਸਲ ਵਿਚ ਇਹ ਸਮਾਂ ਜੋ ਸਤਿਗੁਰਾਂ ਦਾ ਇੱਥੇ ਲੱਗਾ ਮਾਲਵੇ ਨੂੰ ਤਾਰ ਗਿਆ ਸਤਿਗੁਰ ਦੀ ਸਿੱਖੀ ਤਾਂ ਅੱਗੇ ਹੀ ਮਾਲਵੇ ਚ ਬਹੁ ਸੀ ਪਰ ਹੁਣ ਤਾਂ ਮਾਨੋ ਇਹ ਹੋ ਗਿਆ ਕਿ ਮਾਲਵਾ ਸਾਰਾ ਹੀ ਇਕ ਤਰ੍ਹਾਂ ਦਾ ਸਿੱਖ ਧਰਮ ਵਿਚ ਆ ਗਿਆ ਗਰਮੀਆਂ ਵਿਚ ਸਤਿਗੁਰ ਘਰੋਂ ਟੁਰੇ ਸੇ ਤੇ ਹੁਣ ਕੱਤਕ ਦੀ ਰੁੱਤ ਆ ਗਈ ਸਿਆਲਾ ਚੜ ਗਿਆ ਇਸੇ ਮਹੀਨੇ ਮਾਤਾ ਦਮੋਦਰੀ ਜੀ ਦੇ ਘਰ ਬਾਲਕਾ ਜੰਮਿਆ ਕੱਤਕ ਦੀ ਪੂਰਨਮਾਸ਼ੀ ਦੀ ਥਿੱਤ ਸੀ ਅੱਧੀ ਰਾਤ ਦਾ ਵੇਲਾ ਸੀ ਬੱਚੇ ਦਾ ਨਾਮ ਗੁਰਦਿੱਤਾ ਧਰਿਆ ਡਰੋਲੀ ਵਿਚ ਬਾਬਾ ਜੀ ਦੇ ਜਨਮ ਲੈਣ ਦਾ ਥਾਂ ਅਜੇ ਤੱਕ ਦੱਸੀ ਦਾ ਹੈ ਇਹ ਉਹੀ ਬਾਲਕ ਹੈ ਜੋ ਸਾਈ ਸਿਮਰਨ ਦਾ ਇਕ ਨਮੂਨਾ ਨਿਕਲਿਆ ਸੀ ਅਰ ਜਿਸ ਨੂੰ ਸ੍ਰੀ ਚੰਦ ਜੀ ਨੇ ਆਪਣਾ ਸਭ ਕੁਝ ਅਰਪ ਦਿੱਤਾ ਸੀ ਜਦੋਂ ਛੇਵੇਂ ਸਤਿਗੁਰਾਂ ਦੇ ਪੰਜ ਪੁੱਤਰ ਹੋ ਗਏ ਸੀ ਇਹ ਤਦੋਂ ਦੀ ਵਾਰਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਜਿਨ੍ਹਾਂ ਨੇ ਉਦਾਸ ਸੰਪਰਦਾ ਤੋਰੀ ਸੀ ਜੋ ਆਪ ਜਤੀ ਰਹੇ ਸੇ ਤੇ ਜਿਨ੍ਹਾਂ ਤੋਂ ਬਾਬਾ ਗੁਰਦਿੱਤਾ ਜੀ ਨੂੰ ਗੱਦੀ ਮਿਲੀ ਤੇ ਅੱਗੋਂ ਵਿਰਕਤ ਤੇ ਜਤੀ ਸਾਧੂਆਂ ਦੀ ਸੰਪਰਦਾ ਤੁਰੀ ਸੀ ਜਿਵੇਂ ਬੁੱਧ ਤੇ ਭਿੱਖੂ ਸੰਨਿਆਸੀ ਮਤ ਦੇ ਸੰਨਿਆਸੀ ਤਿਵੇਂ ਸ੍ਰੀ ਚੰਦ ਜੀ ਦੇ ਉਦਾਸੀ ਸਾਧੂ ਆਪ ਦੀ 100 ਵਰਸ ਤੋਂ ਉਪਰ ਆਰਮਲਾ ਹੋ ਗਈ ਤਦ ਆਪ ਨੂੰ ਆਪਣੀ ਗੱਦੀ ਦੇ ਯੋਗ ਸੱਜਣ ਦੀ ਢੂੰਡ ਹੋਈ ਸਾਰੇ ਲੱਭ ਕੇ ਆਪ ਦੀ ਨਜ਼ਰ ਗੁਰੂ ਘਰ ਤੇ ਹੀ ਠਹਿਰੀ ਕਿ ਜਿੱਥੇ ਗੁਰੂ ਨਾਨਕ ਦੀ ਖੁਸ਼ੀ ਗਈ ਹੈ ਉਥੇ ਹੀ ਨਾਮ ਦਾ ਰਸੀਆ ਜਗਤ ਸੁਖੀ ਕਰਨ ਹਰ ਕੋਈ ਲੱਭੇਗਾ ਇਹ ਸੋਚ ਕਰਕੇ ਆਪ ਨੇ ਗੁਰੂ ਹਰਗੋਬਿੰਦ ਜੀ ਪਾਸ ਆ ਕੇ ਇਕ ਪੁੱਤਰ ਲਈ ਯਾਚਨਾ ਕੀਤੀ ਤਦ ਸ੍ਰੀ ਗੁਰੂ ਜੀ ਨੇ ਆਪਣਾ ਜੇਠਾ ਪੁੱਤਰ ਸਾਹਮਣੇ ਕਰਕੇ ਕਿਹਾ ਕਿ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਹੋ ਸਾਨੂੰ ਆਪ ਦਾ ਮਾਣ ਤੇ ਆਦਰ ਹੈ ਇਹ ਜੇਠਾ ਬੱਚਾ ਹਾਜ਼ਰ ਹੈ ਹੋਰ ਚਾਹੋ ਤਾਂ ਸਾਰੇ ਹਾਜ਼ਰ ਹਨ ਪਰ ਸ੍ਰੀ ਚੰਦ ਜੀ ਹੱਸ ਪਏ ਤੇ ਬੋਲੇ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਕੁਝ ਆਪ ਨੂੰ ਦੇ ਗਏ ਹਨ ਆਪ ਉਨ੍ਹਾਂ ਦਾ ਰੂਪ ਹੋ ਮੇਰੇ ਪਾਸ ਇਹ ਟੋਪੀ ਹੈ ਤੇ ਉਦਾਸ ਸੰਪਰਦਾ ਦੀ ਜੋ ਅਸਾਂ ਟੋਰੀ ਹੈ ਵਾਗਡੋਰ ਹੈ ਸੋ ਮੈਂ ਆਪ ਇਸ ਨਾਮ ਰਸੀਏ ਆਪ ਦੇ ਪਿਆਰੇ ਲਾਲ ਨੂੰ ਦਿੰਦਾ ਹਾਂ ਉਦਾਸ ਸੰਪਰਦਾ ਇਸ ਤੋਂ ਹੁਣ ਵਧੇਗੀ ਇਸ ਦੇ ਅੱਗੇ ਨਿਵੇਗੀ ਅਰ ਇਸ ਦੀ ਆਗਿਆ ਵਿਚ ਟੁਰੇਗੀ ਇਹ ਕਹਿ ਕੇ ਟੋਪੀ ਪਹਿਨਾ ਦਿੱਤੀ ਤੇ ਆਖਿਆ ਬਰਖੁਰਦਾਰ ਤੁਸੀਂ ਹੁਣ ਬਾਬੇ ਹੋਏ ਸ੍ਰੀ ਗੁਰੂ ਦੀ ਰਜ਼ਾ ਵਿਚ ਆਪ ਦੇ ਪਿਤਾ ਜੀ ਗੁਰੂ ਰੂਪ ਹੋ ਕੇ ਨਾਮ ਦਾ ਛਤਰ ਚੁਲਾ ਰਹੇ ਹਨ ਤੁਸੀਂ ਤਿਆਗੀਆਂ ਜਗਤ ਤੋਂ ਉਪਰਾਮੀਆਂ ਸੰਤਾਂ ਦੇ ਜ਼ਰੀਏ ਸਤਨਾਮ ਦਾ ਝੰਡਾ ਚੁਲਾਓ ਤਦ ਤੋਂ ਇਨ੍ਹਾਂ ਦਾ ਨਾਮ ਬਾਬਾ ਗੁਰਦਿੱਤਾ ਜੀ ਹੋਇਆ ਇਸ ਪ੍ਰਕਾਰ ਸ੍ਰੀ ਚੰਦ ਜੀ ਨੇ ਆਪਣੀ ਸੰਪਰਦਾ ਵੀ ਸਤਿਗੁਰਾਂ ਦੇ ਅਨੁਸਾਰੀ ਕਰ ਦਿੱਤੀ ਫਰਕ ਕੇਵਲ ਇਹ ਰਹਿ ਗਿਆ ਕਿ ਤਿਆਗ ਵੈਰਾਗ ਦੇ ਤਰੀਕੇ ਨਾਲ ਗ੍ਰਸਤ ਤੋਂ ਪ੍ਰਾਮ ਰੱਖ ਕੇ ਉਪਦੇਸ਼ ਕਰਨ ਹਾਰੀ ਸੰਪਰਦਾ ਨਾਮ ਰਸੀਆਂ ਦੇ ਪ੍ਰਚਾਰ ਦਾ ਤਰੀਕਾ ਇਉਂ ਰਿਹਾ ਔਰ ਇਸ ਡਰ ਕਰਕੇ ਕਿ ਇਹ ਵੱਖਰਾ ਮਤ ਨਾ ਬਣ ਜਾਏ ਤੇ ਗੁਰਗੱਦੀ ਦੇ ਉਲਟ ਨਾ ਟੁਰ ਪਏ ਸ੍ਰੀ ਚੰਦ ਜੀ ਗੁਰੂ ਅੰਗਦ ਦੇਵ ਜੀ ਦੇ ਮਗਰੋਂ ਹਰ ਗੁਰੂ ਨੂੰ ਮਿਲਦੇ ਰਹੇ ਤੇ ਉਨ੍ਹਾਂ ਦੀ ਵਡਿਆਈ ਮੰਨਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਦੇ ਮੇਲ ਦੀ ਕਥਾ ਵਿਦਤ ਹੀ ਹੈ ਤੇ ਹੁਣ ਗੁਰੂ ਅੰਸ਼ ਦਾ ਜੇਠਾ ਪੁੱਤਰ ਆਪਣੀ ਸੰਪਰਦਾ ਦਾ ਆਗੂ ਤੇ ਸਿਰਕਰ ਦਾ ਥਾਪ ਕੇ ਉਸ ਡਰ ਨੂੰ ਮੇਟ ਦਿੱਤਾ। ਬਾਬੇ ਗੁਰਦਿੱਤੇ ਤੋਂ ਅੱਗੇ ਚਾਰ ਧੂਏ ਅਰਥਾਤ ਮਹੰਤੀ ਦੀਆਂ ਗੱਦੀਆਂ ਸਾਰੀਆਂ ਉਦਾਸ ਸੰਪਰਦਾ ਤੇ ਜਥੇਬੰਦੀ ਤੁਰੀ, ਪਰ ਉਦਾਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਸਾਰੀਆਂ ਪਾਤਸ਼ਾਹੀਆਂ ਦੀ ਅਰਦਾਸ ਸੋਧਣ ਵਾਲੇ ਤੇ ਹਰ ਗੁਰੂ ਨੂੰ ਗੁਰੂ ਅਵਤਾਰ ਤੇ ਵੱਡਾ ਮੰਨਣ ਵਾਲੇ ਰਹੇ। ਦਸਵੇਂ ਪਾਤਸ਼ਾਹ ਦੇ ਯੁੱਧਾਂ ਵਿਚ ਕਿਰਪਾਲ ਉਦਾਸੀਆਂ ਦਾ ਸ੍ਰੀ ਮਹੰਤ ਜੰਗ ਵਿਚ ਸ਼ਰੀਕ ਹੋਇਆ ਔਰ ਉਸ ਨੇ ਇਕ ਭਾਰੀ ਸ਼ਤਰੂ ਨੂੰ ਮਾਰਿਆ। ਸਿੱਖ ਸਰਦਾਰਾਂ ਤੇ ਰਾਜਿਆਂ ਵੱਲੋਂ ਉਦਾਸੀਆਂ ਨੂੰ ਜਗੀਰਾਂ ਤੇ ਵਜੀਫੇ ਮਿਲਦੇ ਰਹੇ। ਔਕੜਾਂ ਤੇ ਭਾਜਣਾਂ ਦੇ ਸਮੇਂ ਜਦੋਂ ਕੇਸਾਂ ਵਾਲੇ ਸੀਸ 80 ਰੁਪਏ ਨੂੰ ਵਿਕਦਾ ਸੀ ਤਦੋਂ ਦੀ ਸੰਨ ਵਰਤੀ ਹਾਲਤ ਵਿਚ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਦੀ ਸੇਵਾ ਪੂਜਾ ਉਦਾਸੀ ਕਰਦੇ ਰਹੇ। ਲੰਕਾ ਤੇ ਟਾਪੂਆਂ ਤੱਕ ਸਤਨਾਮ ਦਾ ਝੰਡਾ ਚੜਾਉਣ ਦੀ ਸੇਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨ ਕਰਨ ਦੀ ਸੇਵਾ ਇਨ੍ਹਾਂ ਸੰਤਾਂ ਨੇ ਹੀ ਕੀਤੀ ਹੈ। ਹਿੰਦੁਸਤਾਨ ਵਿਚ ਨਾਨਕ ਪੰਥੀ ਨਾਮ ਹੇਠ ਗੁਰੂ ਘਰ ਦੇ ਉਪਾਸ਼ਕ ਬਹੁਤ ਕਰਕੇ ਇਨ੍ਹਾਂ ਦੀ ਘਾਟ ਦਾ ਫਲ ਹੈ। ਫੈਜ਼ਾਬਾਦ ਵਿਚ ਇਕ ਉਦਾਸੀ ਸੰਤ ਦੇ 1,00,000 ਗੁਰੂ ਘਰ ਦਾ ਉਪਾਸ਼ਕ ਆਪਣੇ ਜੀਵਨ ਵਿਚ ਬਣਾਉਣ ਦਾ ਪਤਾ ਸ੍ਰੀ ਸ਼ੰਕਰ ਦਿਆਲ ਜੀ ਨੇ ਆਪਣੇ ਜਪਜੀ ਦੇ ਟੀਕੇ ਦੇ ਦਿਵਾਚੇ ਵਿਚ ਦਿੱਤਾ ਹੈ। ਇਹ ਗੁਰੂ ਘਰ ਦੀ ਅਨੁਸਾਰਤਾ ਤੇ ਸਤਿਗੁਰਾਂ ਦੇ ਕਰਤੱਵਾਂ ਨਾਲ ਜੋੜਨਾ ਸ੍ਰੀ ਚੰਦ ਜੀ ਦੀ ਇਕ ਭਾਰੀ ਗੰਭੀਰਤਾ ਤੇ ਦੂਰਅੰਦੇਸ਼ੀ ਦਾ ਫਲ ਸੀ ਜੋ ਉਨ੍ਹਾਂ ਨੇ 6ਵੇਂ ਸਤਿਗੁਰਾਂ ਦੀ ਗੁਰਿਆਈ ਮੰਨ ਕੇ ਸ਼ਰਨ ਲਈ ਤੇ ਉਨ੍ਹਾਂ ਦੇ ਸਪੁੱਤਰ ਨੂੰ ਆਪਣੀ ਥਾਂ ਉਦਾਸੀਆਂ ਦੀ ਵਾਗਡੋਰ ਉਨ੍ਹਾਂ ਦੇ ਹੱਥ ਸੌਂਪ ਕੇ ਦੱਸ ਦਿੱਤਾ ਕਿ ਮੇਰਾ ਫਰਕ ਕੇਵਲ ਗ੍ਰਸਤ ਤੇ ਉਦਾਸ ਦਾ ਹੈ। ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਤਨਾਮ ਦਾ ਸਿਮਰਨ ਤੇ ਸਿੱਖੀ ਰੌਰੀ ਨਾਲ ਅਜੋੜ ਕੋਈ ਨਹੀਂ। ਇਸ ਸੰਪਰਦਾ ਵਿਚੋਂ ਨਾਮ ਸਿਮਰਨ ਦੇ ਘਟਣ ਦੇ ਸਮੇਂ ਤੱਕ ਹੁਣ ਤੱਕ ਨਾਮੀ ਮਹੰਤਾਂ ਵਿਚ ਇਹੋ ਰੋ ਰੀਤ ਜਾਰੀ ਹੈ। ਹੁਣ ਕੁਝ ਮਾਇਕ ਕਾਰਨਾਂ ਕਰਕੇ ਉਦਾਸੀ ਸੰਤ ਉਦਾਸ ਬੋਲੇ ਬੋਲਦੇ ਹਨ, ਪਰ ਪੁਰਾਤਨ ਤੇ ਸ਼ਰਧਾ ਵਾਲੇ ਨਾਮ ਵਾਲੇ ਸੰਤ ਆਪਣੇ ਆਪ ਨੂੰ ਗੁਰਸਿੱਖੀ ਦੇ ਬਿਰਸ਼ ਨਾਲ ਤਦ ਰੂਪ ਹੀ ਦੱਸਦੇ ਹਨ। ਸੋ ਇਸੇ ਡਰੋਲੀ ਵਿਚ ਉਸ ਮਹਾਂਪੁਰਖ ਦਾ ਜਨਮ ਹੋਇਆ ਜੋ ਬਾਬਾ ਗੁਰਦਿੱਤਾ ਕਰਕੇ ਉਦਾਸ ਸੰਪਰਦਾ ਦੇ ਆਗੂ ਹੋਏ ਤੇ ਬਾਬਾ ਸ੍ਰੀ ਚੰਦ ਜੀ ਦੇ ਜਾਨਸ਼ੀਨ ਬਣੇ। ਸੋ ਇਸ ਤਰ੍ਹਾਂ ਮੱਗਰ, ਪੋਹ, ਮਾਘ, ਫੱਗਣ, ਚੇਤ ਬੀਤ ਗਏ। ਸਤਿਗੁਰੂ ਜੀ ਰਾਮੋ ਤੇ ਸਾਈ ਦਾਸ ਤੇ ਪ੍ਰੇਮ ਬੱਧੇ ਟਰੋਲੀ ਬੈਠੇ ਹਨ। ਹਾਂ, ਮਾਲਵੇ ਦੀਆਂ ਸੰਗਤਾਂ ਦੇ ਤਾਰਨ ਹਾਰੇ ਸਾਰੇ ਦੇਸ਼ ਨੂੰ ਸਿੱਖੀ ਸੋਹਲੇ ਨਾਲ ਜੀਵਾਲਣ ਲਈ ਜੋਤਾਂ ਜਗਾ ਰਹੇ ਹਨ। ਵਿਸਾਖੀ ਆ ਗਈ, ਦੂਰ ਦੂਰ ਤੋਂ ਕਾਬਲ, ਕੰਧਾਰ, ਸਿੰਧ, ਬਲੋਚਿਸਤਾਨ ਤੋਂ ਸੰਗਤਾਂ ਆਈਆਂ, ਪੂਰਬ ਤੇ ਦੱਖਣ ਤੋਂ ਸੰਗਤਾਂ ਆਈਆਂ, ਪਰ ਸਭ ਨੂੰ ਪਤਾ ਸੀ ਕਿ ਗੁਰੂ ਜੀ ਡਰੋਲੀ ਹਨ। ਸੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆਸਾ ਮਹਲਾ ਚੌਥਾ। ਸਭ ਸੰਗਤਾਂ ਨੇ ਡਰੋਲੀ ਨੂੰ ਮੁਹਾੜਾ ਮੋਰ ਦਿੱਤੀਆਂ ਤੇ ਵਿਸਾਖੀ ਦੇ ਦੀਵਾਨ ਦੀ ਤਿਆਰੀ ਉਥੇ ਦੀ ਹੋ ਗਈ। ਬੜੇ ਬੜੇ ਸ਼ਮਿਆਨੇ ਖੁੱਲੇ ਮੈਦਾਨਾਂ ਵਿਚ ਲੱਗ ਗਏ, ਲੰਗਰ ਸਜ ਗਏ ਤੇ ਉਤਾਰੇ ਦੇ ਸਮਾਨ ਸਾਰੇ ਹੋ ਗਏ। ਇਕ ਮਹਾਨ ਵੱਡੇ ਸ਼ਾਮਿਆਨੇ ਹੇਠ ਦੀਵਾਨ ਦਾ ਪ੍ਰਬੰਧ ਹੋ ਗਿਆ। ਜਿੱਥੇ ਵਿਸਾਖੀ ਵਾਲੇ ਦਿਨ ਸਮਾਗਮ ਸੀ, ਸਾਰੀ ਸੰਗਤ ਇੱਥੇ ਆ ਜੁੜੀ। ਛਤਰ ਸਿੰਘਾਸਨ ਸਜ ਗਿਆ, ਸ੍ਰੀ ਗੁਰੂ ਜੀ ਆ ਬਿਰਾਜੇ। ਆਸਾ ਦੀ ਵਾਰ ਦੇ ਉਚਾਰ ਤੇ ਕੀਰਤਨ ਹੋਏ, ਪ੍ਰਸ਼ਾਦ ਵਰਤੇ, ਸੰਗਤਾਂ ਪੇਸ਼ ਹੋਈਆਂ, ਭੇਟਾਂ ਅਰਪਣ ਹੋਈਆਂ, ਅਰਜ਼ਾਂ, ਲੋੜਾਂ, ਪੁੱਛਾਂ, ਮੰਗਾਂ, ਜਗਿਆਸੂਆਂ ਪੇਸ਼ ਕੀਤੀਆਂ। ਸਭ ਨੇ ਮਨੋ ਕਾਮਨਾ ਪ੍ਰਾਪਤ ਕੀਤੀਆਂ, ਅਨੇਕਾਂ ਨਾਮ ਦੀ ਕਣੀ ਪ੍ਰਾਪਤ ਕਰਕੇ ਤੁਰੇ, ਹਜ਼ਾਰਾਂ ਨਾਮ ਦੇ ਰਸਤੇ ਅਟਕੇ ਅੱਗੇ ਤੁਰੇ ਤੇ ਅਨੇਕਾਂ ਜੋ ਅੱਗੇ ਲੱਗੇ ਹੋਏ ਸਨ ਸਿਰੇ ਚੜੇ। ਇਸ ਤਰ੍ਹਾਂ ਵਰੋਸਾਈਆਂ ਜਾ ਕੇ ਸੰਗਤਾਂ ਵਿਦਾ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।